देव जी महाराज बख्शिशां कर रहे ने साडे ते, श्री जपजी साहब ब्रह्म ज्ञानी अथवा सतगुरु, क्योंकि आकार अखर आया जिहड़ा निरंकार दा है, निराकार परमेश्वर दा भाव, उह तां पहले अर्थ विच आपां श्रवण कर लिया। हुण क्योंकि हुक्मी दे हुक्म विच जिन्ने आकार बणदे ने, इह शरीर बणदे ने, ਉਹ ਜਿਹੜੇ ਹੁਕਮ ਨੂੰ ਮੰਨ ਕੇ ਹੁਕਮੀ ਦਾ ਆਕਾਰ ਹੀ ਬਣ ਜਾਂਦੇ ਨੇ। ਪਹਿਲਾਂ ਤਾਂ ਇਹ ਦਸਾਂ ਸਰੂਪਾਂ ਉੱਤੇ ਹੀ ਆਉਣਾ ਕਿ ਦਸ ਸਰੂਪ ਬ੍ਰਹਮ ਦਾ ਆਕਾਰ। ਵੈਸੇ ਤਾਂ ਨਿਰੰਕਾਰ ਦਾ ਕੋਈ ਆਕਾਰ ਨਹੀਂ ਹੈ, ਪਰ ਭੱਟ ਕਹਿੰਦੇ ਨੇ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਇਹ ਨਿਰੰਕਾਰ ਨੇ ਆਪਣਾ ਆਕਾਰ ਬਣਾਇਆ ਲੋਕਾਂ ਨੂੰ ਸਿੱਖਿਆ ਦੇਣ ਵਾਸਤੇ। ਵਾਸਤਵ ਵਿੱਚ ਪ੍ਰਕਾਸ਼ ਦਾ ਕੋਈ ਆਕਾਰ ਨਹੀਂ ਹੁੰਦਾ, ਪ੍ਰਕਾਸ਼ ਨਿਰਗੁਣ ਨੇ ਸਰਗੁਣ ਵਿੱਚ ਗੁਰੂ ਨਾਨਕ ਦੇਵ ਰੂਪ ਆਕਾਰ ਬਣਾਇਆ ਆਪਣਾ, ਤੇ ਦਸ ਸਰੂਪ ਬਣਾਏ। ਸਿੱਖਿਆ ਜਿਹੜੀ ਦਿੱਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਸਾਰੀ ਸਿੱਖਿਆ, ਅਤੇ ਵਚਨ ਕੀਤਾ ਕਿ ਸਾਡਾ ਹਿਰਦਾ ਹੈ, ਸਾਡੇ ਹਿਰਦੇ ਜਨਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ, ਅਤੇ ਪੰਜਾਂ ਸਿੰਘਾਂ ਨੂੰ ਸਾਡਾ ਰੂਪ ਜਾਣਨਾ, ਸਾਰੀ ਸੰਗਤ ਸਾਡਾ ਰੂਪ ਹੈ। ਤੇ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ਾਂ ਕੀਤੀਆਂ। ਹੁਕਮੀ ਜੋ ਹੁਕਮ ਦੇ ਮੰਨਣ ਵਾਲੇ ਨੇ, ਸਤਿਗੁਰੂ ਮਹਾਰਾਜ ਜੀ ਅਥਵਾ ਬ੍ਰਹਮ ਗਿਆਨੀ ਨੇ, ਇਹਨਾਂ ਦੇ ਲਿਖੇ ਅਨੁਸਾਰ ਜੇ ਹੁਕਮ ਦੇ ਵਿੱਚ ਅਕਾਲ ਪੁਰਖ ਨੇ ਲਿਖ ਦਿੱਤਾ ਕਿ ਹੁਕਮ ਲਿਖ ਦੁੱਖ, ਕਿ ਹੁਕਮ ਨੇ ਲਿਖ ਦਿੱਤਾ ਅਕਾਲ ਪੁਰਖ ਨੇ ਆਪਣੇ ਹੁਕਮ ਵਿੱਚ ਕਿ ਜੀਵ ਦੁੱਖ ਪ੍ਰਾਪਤ ਕਰੇਗਾ, ਪਰ ਜੇ ਕਿਤੇ ਅਚਾਨਕ ਮਹਾਤਮਾ ਦੇ ਮੱਥੇ ਲੱਗ ਗਿਆ, ਉਹ ਸਤਿਗੁਰੂ ਦੇ ਕੋਲ ਆ ਜਾਵੇ, ਕੋੜੀ ਪ੍ਰੇਮਾ ਕੋੜੀ ਜਿਹਨੂੰ ਮਹਾਰਾਜ ਗੁਰੂ ਅਮਰਦਾਸ ਜੀ ਨੇ ਤਾਰਿਆ, ਇੱਕ ਕੋੜੀ ਨੂੰ ਗੁਰੂ ਨਾਨਕ ਦੇਵ ਜੀ ਨੇ ਤਾਰਿਆ, ਜੇ ਉਹਨਾਂ ਦੇ ਕਰਮਾਂ ਦੇ ਵਿੱਚ ਦੁੱਖ ਲਿਖਿਆ ਹੋਇਆ ਸੀ ਤਾਂ ਮਹਾਰਾਜ ਜੀ ਨੇ ਸੁੱਖ ਰੂਪ ਕਰਕੇ ਬਣਾ ਦਿੱਤਾ ਉਹਨੂੰ। ਕਿਉਂਕਿ ਇਹ ਇੱਕ ਬੜੀ ਵੱਡੀ ਬਖਸ਼ਿਸ਼ ਹੈ, ਅਸੀਂ ਸਾਰੇ ਜਣੇ ਲੇਖਾਂ ਦੇ ਮੁਤਾਬਕ ਆਪਣੀ ਜ਼ਿੰਦਗੀ ਜਿਉਂਦੇ ਹਾਂ। ਲੇਖ ਲਿਖੇ ਨੇ ਵਾਹਿਗੁਰੂ ਨੇ, ਲੇਖ ਨਾ ਮਿਟਈ ਹੇ ਸਖੀ ਜੋ ਲਿਖਿਆ ਕਰਤਾਰ, ਪਰ ਉਹਨਾਂ ਲੇਖਾਂ ਨੂੰ ਜਿਹੜਾ ਭੁਗਤਾਉਣਾ ਹੈ ਉਹ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ। ਫਿਰ ਲੇਖ ਤਾਂ ਹੁਣ ਲਿਖੇ ਗਏ, ਉਹ ਤਾਂ ਆਪਾਂ ਲੇਖਾਂ ਦੇ ਅਧੀਨ ਹੋ ਗਏ ਹਾਂ। ਸਾਰੀ ਜ਼ਿੰਦਗੀ ਦੁੱਖਾਂ ਚ ਕੱਟਣੀ ਬਹੁਤ ਔਖੀ ਹੈ। ਸੋ ਨਿਰੰਕਾਰ ਨੇ ਹੀ ਫਿਰ ਸਤਿਗੁਰੂ ਰੂਪ ਤੋਂ ਧਾਰਨ ਕਰਕੇ, ਜਦੋਂ ਨਿਰੰਕਾਰ ਨੇ ਦੇਖਿਆ ਕਿ ਨਾਨਕ ਦੁਖੀ ਆ ਸਭ ਸੰਸਾਰ, ਸਾਰਾ ਸੰਸਾਰ ਦੁਖੀ ਹੈ, ਤਾਂ ਹੀ ਉਹ ਨਿਰੰਕਾਰ ਨੇ ਆਕਾਰ ਬਣਾਇਆ। ਫਿਰ ਆਪਣਾ ਆਕਾਰ ਬਣਾ ਕੇ ਗੁਰੂ ਨਾਨਕ ਦੇਵ ਜੀ ਦਾ ਸੰਸਾਰ ਦੇ ਅੰਦਰ ਵਿਚਰ ਕੇ ਦੁਨੀਆਂ ਦੇ ਦੁੱਖਾਂ ਨੂੰ ਦੂਰ ਕਰਨ ਦਾ ਦਾਰੂ ਦਿੱਤਾ ਉਹਨਾਂ ਨੂੰ। ਜਿਵੇਂ ਹੁਣ ਇੱਕ ਆਮ ਬੰਦਾ ਬਿਮਾਰ ਹੋ ਜਾਵੇ, ਕੋਈ ਬਿਮਾਰੀ ਲੱਗ ਜਾਵੇ, ਸੱਟ ਲੱਗ ਜਾਵੇ, ਜ਼ਖਮ ਹੋ ਜਾਵੇ ਜਾਂ ਫੋੜਾ ਫਿਣਸੀ ਹੋ ਜਾਵੇ, ਜੇ ਉਹ ਮੰਜੇ ਤੇ ਪਿਆ ਰਹੇ, ਜੇ ਕਵੇ ਆਪੇ ਆਪ ਹਟ ਜਾਏਗਾ, ਕੋਈ ਲੋੜ ਨਹੀਂ ਦਵਾਈ ਦੀ, ਉਹ ਵੱਖਰੀ ਗੱਲ ਹੈ। ਨਾਮ ਵਾਲਿਆਂ ਦੀ ਇੱਕ ਵੱਖਰੀ ਗੱਲ ਹੈ, ਇਹ ਆਮ ਸੰਸਾਰੀ ਜੀਵਾਂ ਦਾ ਪ੍ਰਮਾਣ ਹੈ। ਜੇ ਕੋਈ ਕਹੇ ਕਿ ਬਿਨਾਂ ਦਵਾਈ ਤੋਂ ਆਪੇ ਹਟ ਜੂਗਾ, ਆਪੇ ਹਟ ਜੂ, ਚਲੋ ਜ਼ਖਮ ਹੋ ਜੇ ਆਮ, ਪਹਿਲਾਂ ਲੋਕ ਮਿੱਟੀ ਲਾ ਲਿਆ ਕਰਦੇ, ਕੋਈ ਪਾਣੀ ਨਾਲ ਧੋ ਲੈਂਦਾ, ਕੋਈ ਕਿਵੇਂ, ਉਹਦਾ ਇਲਾਜ ਨਹੀਂ ਹੈ। ਉਹ ਦਿਨੋ ਦਿਨ ਜ਼ਖਮ ਵੱਧਦਾ ਜਾਂਦਾ, ਨੁਕਸਾਨ ਹੁੰਦਾ ਜਾਂਦਾ। ਪਰ ਜੇ ਉੱਠ ਕੇ ਉਹ ਡਾਕਟਰ ਕੋਲ ਚਲਿਆ ਜਾਵੇ, ਜਾਂ ਡਾਕਟਰ ਨੂੰ ਉੱਥੇ ਵੀ ਲਿਆ ਸਕਦੇ ਹਾਂ ਆਪਾਂ, ਉਹਦਾ ਇਲਾਜ ਸ਼ੁਰੂ ਹੋ ਜਾਵੇ, ਤਾਂ ਉਹ ਦੁੱਖ ਵਿੱਚੋਂ ਨਿਕਲ ਜਾਂਦਾ, ਫਿਰ ਸੁਖੀ ਹੋ ਜਾਂਦਾ। ਉਹਦੀ ਅੱਧੀ ਵਿਆਧੀ ਜਿਹੜੀ ਆ ਉਹ ਡਾਕਟਰ ਦਵਾਈ ਦੇ ਕੇ ਠੀਕ ਕਰਦਾ, ਤਾਂ ਇਸੇ ਪ੍ਰਕਾਰ ਜੇ ਆਪਾਂ ਕਹੀਏ ਸਾਰੇ ਜਾਣੇ ਕਿ ਘਰੇ ਬੈਠੇ ਹੀ ਠੀਕ ਹੋ ਜਾਏਗਾ ਸਭ ਕੁਛ, ਬਈ ਜੋ ਮੇਰੇ ਕਰਮਾਂ 'ਚ ਲਿਖਿਆ ਹੋਇਆ ਵਾ ਠੀਕ ਹੀ ਹੈ। ਜੇ ਇਹ ਗੱਲ ਹੋ ਜਾਏ ਘਰ ਬੈਠੇ ਹੀ ਸਾਰਾ ਕੁਛ ਹੋ ਜਾਣਾ, ਫਿਰ ਦੁਕਾਨਾਂ 'ਤੇ ਕਾਹਨੂੰ ਜਾਂਦੇ ਆਪਾਂ? ਫਿਰ ਘਰੇ ਬੈਠੇ ਹੀ ਮਾਇਆ ਆ ਜਾਵੇਗੀ। ਜਾਂ ਫਿਰ ਨੌਕਰੀਆਂ ਕਿਉਂ ਕਰਦੇ ਹਾਂ? ਫਿਰ ਤਾਂ ਘਰੇ ਹੀ ਆ ਜਾਏਗੀ ਮਾਇਆ, ਪਦਾਰਥ ਵੀ ਆ ਜਾਣਗੇ। ਪਰ ਸਤਿਗੁਰੂ ਮਹਾਰਾਜ ਕਹਿੰਦੇ ਜਦ ਸੰਸਾਰ ਦੇ ਹੋਰ ਕੰਮਾਂ ਲਈ ਉੱਦਮ ਕਰਦੇ ਹਾਂ ਆਪਾਂ, ਤੇ ਫਿਰ ਇਸ ਕੰਮ ਲਈ ਉੱਦਮ ਨਹੀਂ ਕਰਦੇ। ਚੱਲ ਕੇ ਸਤਿਗੁਰੂ ਦੇ ਪਾਸ ਜਾਓ, ਕੋਲ ਬੈਠੋ, ਬਹਿ ਕੇ ਉਪਦੇਸ਼ ਸੁਣੋ ਅਤੇ ਆਪਣੇ ਦਿਮਾਗ ਦੇ ਅੰਦਰੋਂ ਦੁਰਮਤ ਨੂੰ ਖੁਰਚ ਖੁਰਚ ਕੇ ਬਾਹਰ ਕੱਢੋ ਅਤੇ ਸਤਿਗੁਰੂ ਦੀ ਗੁਰਮਤ ਨੂੰ ਲਓ। ਗੁਰਮਤ ਨੂੰ ਲੈ ਕੇ, ਗੁਰੂ ਦੀ ਸਿੱਖਿਆ ਲੈ ਕੇ, ਉਹਦੇ ਮੁਤਾਬਕ ਆਪਣੇ ਜੀਵਨ ਨੂੰ ਢਾਲ ਕੇ ਚੱਲੋ। ਫਿਰ ਤਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਜੇ ਕੋਈ ਭਾਈ ਕਿੰਨਾ ਵੀ ਦੁਖੀ ਹੋਵੇ, ਜੇ ਸਾਡੇ ਕੋਲ ਆ ਜਾਏ ਹੁਕਮ ਲਿਖ ਦੁੱਖ, ਜੇ ਉਹਦੇ ਹੁਕਮ ਦੇ ਵਿੱਚ ਦੁੱਖ ਲਿਖਿਆ ਹੋਇਆ, ਸਾਡੀ ਸੰਗਤ ਕਰਕੇ ਕਦੇ ਵੀ ਦੁਖੀ ਆ ਬੰਦਾ ਦੁਖੀ ਨਹੀਂ ਰਹਿੰਦਾ, ਸੁੱਖ ਪਾਈਆ ਹੈ, ਉਹ ਸੁੱਖ ਦੀ ਪ੍ਰਾਪਤੀ ਕਰੇਗਾ। ਮਹਾਰਾਜ ਕਹਿੰਦੇ ਸਾਡੀ ਸੰਗਤ ਕਰ ਲਓ, ਸਾਧ ਸੰਗਤ ਵਿੱਚੋਂ ਕਿਸੇ ਦੀ ਸੰਗਤ ਕਰ ਲਓ, ਕਿਸੇ ਗੁਰਮੁਖ ਦੀ ਸੰਗਤ ਕਰ ਲਓ, ਕਿਸੇ ਬਾਣੀ ਪੜ੍ਹਨ ਵਾਲੇ ਦੀ ਸੰਗਤ ਕਰ ਲਓ, ਹੌਲੀ ਹੌਲੀ ਆਪਣੇ ਆਪ ਹੀ ਸੁੱਖ ਪਾਏਗਾ। ਵਜ਼ੀਰ ਖਾਂ ਅਕਬਰ ਬਾਦਸ਼ਾਹ ਦਾ ਵਜ਼ੀਰ ਹੈ, ਬੜਾ ਵੱਡਾ ਰੋਗ ਲੱਗ ਗਿਆ ਉਹਨੂੰ, ਜਲੋਧਰ ਦੀ ਬਿਮਾਰੀ, ਜਲ ਉਧਰ ਉਧਰ ਮੈਨੇ ਪੇਟ ਪੇਟ ਵਿੱਚ ਪਾਣੀ ਪੈ ਜਾਂਦਾ, ਇਹਨੂੰ ਜਲੋਧਰ ਕਹਿੰਦੇ ਨੇ। ਇੰਜੈਕਸ਼ਨ ਲਾ ਲਾ ਪਾਣੀ ਕੱਢੀ ਜਾਂਦੇ ਨੇ, ਛੇਤੀ ਕੀਤਿਆਂ ਇਲਾਜ ਨਹੀਂ ਹੁੰਦਾ ਇਹਦਾ, ਬੜਾ ਤਕਲੀਫ ਦੇ ਵਿੱਚ ਹੈ। ਪਲੰਗ ਦੇ ਉੱਤੇ ਬੈਠਾ, ਰਸਤਾ ਨਾਲ ਦੀ ਗਲੀ ਲੰਘਦੀ ਹੈ, ਉੱਥੋਂ ਆਉਣ ਜਾਣ ਵਾਲਿਆਂ ਨੂੰ ਦੇਖੀ ਜਾਂਦਾ ਮੋਰੀ ਵਿੱਚੋਂ ਬੈਠਾ, ਪਰ ਦੁਖੀ ਹੈ। ਇਹਨਾਂ ਨੂੰ ਇੱਕ ਗੁਰਸਿੱਖ ਲੰਘਿਆ ਜਾ ਰਿਹਾ, ਉੱਚੀ ਉੱਚੀ ਪਾਠ ਕਰਦਾ ਸ੍ਰੀ ਸੁਖਮਨੀ ਸਾਹਿਬ ਦਾ, ਉਹਨੇ ਕੰਨਾਂ ਵਿੱਚ ਸੁਣਨਾ ਸ਼ੁਰੂ ਕੀਤਾ, ਮਨ ਨੂੰ ਕੁਛ ਸ਼ਾਂਤੀ ਆਈ, ਕੁਛ ਟਿਕਾ ਬਣਿਆ। ਪਹਿਰੇਦਾਰ ਨੂੰ ਕਹਿਣ ਲੱਗਿਆ ਬੁਲਾ ਕੇ ਲਿਆਓ ਗੁਰਸਿੱਖ ਨੂੰ। ਬੁਲਾ ਕੇ ਲਿਆਂਦਾ, ਸੋ ਉਸ ਵਕਤ ਕਹਿਣ ਲੱਗਿਆ ਕੀ ਕੰਮ ਕਰਦੇ ਹੋ? ਕਹਿੰਦੇ ਬਸ ਭਜਨ ਪਾਠ ਕਰੀਦਾ ਪਰਮੇਸ਼ਰ ਦਾ, ਜਿਵੇਂ ਕਿਵੇਂ ਗੁਜ਼ਾਰਾ ਚਲਾਉਂਦੇ ਹਾਂ ਆਪਣਾ। ਸੋ ਕਹਿਣ ਲੱਗਿਆ ਮੈਂ ਤੁਹਾਨੂੰ ਆਪਣੇ ਇੱਥੇ ਸਿਪਾਹੀ ਬਣਾ ਕੇ ਰੱਖਾਂਗਾ, ਤੁਸੀਂ ਮੈਨੂੰ ਪਾਠ ਸੁਣਾਇਆ ਕਰੋ ਸਾਰਾ ਦਿਨ। ਸੋ ਇਸ ਕਰਕੇ ਵਜ਼ੀਰ ਖਾਂ ਸਾਰਾ ਦਿਨ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਉਹਦੇ ਕੋਲੋਂ ਸੁਣਿਆ ਕਰੇ। ਗੁਰਸਿੱਖ ਦੀ ਸੰਗਤ ਕੀਤੀ ਹੈ, ਗੁਰਬਾਣੀ ਦੀ ਸੰਗਤ ਕੀਤੀ ਹੈ, ਗੁਰਬਾਣੀ ਗੁਰੂ ਅਰਜਨ ਦੇਵ ਜੀ ਦੀ ਹੈ, ਗੁਰੂ ਅਰਜਨ ਦੇਵ ਜੀ ਆਪ ਹੀ ਨੇ ਸੁਖਮਨੀ ਸਾਹਿਬ, ਤਾਂ ਵੇਖੋ ਉਹਨੂੰ ਬਹੁਤ ਆਰਾਮ ਆ ਗਿਆ। ਇੱਥੋਂ ਦੀ ਸ਼ੁਰੂਆਤ ਹੋਈ ਹੈ। ਇਹ ਭਾਈ ਕਿੰਨਾ ਦੀ ਕਲਾਮ ਹੈ ਗੁਰੂ ਨਾਨਕ ਦੇਵ ਜੀ ਦੀ, ਇਹ ਗੁਰੂ ਅਰਜਨ ਦੇਵ ਜੀ ਨੇ ਲਿਖੀ, ਫਿਰ ਮੈਨੂੰ ਉੱਥੇ ਲੈ ਚੱਲ। ਹੁਣ ਗੁਰਬਾਣੀ ਉੱਥੇ ਲੈ ਜਾਂਦੀ ਹੈ ਜਿੱਥੋਂ ਆਈ ਹੁੰਦੀ ਹੈ। ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਇਹ ਗੁਰਬਾਣੀ ਗੁਰੂ ਅਰਜਨ ਦੇਵ ਜੀ ਨੇ ਪ੍ਰਗਟ ਕੀਤੀ। ਆਪਾਂ ਕਹਾਂਗੇ ਧੁਰ ਤੋਂ ਆਈ ਹੈ, ਇਹ ਧੁਰ ਵਾਲੇ ਆਪ ਹੀ ਨੇ। ਭਨ ਮਥੁਰਾ ਕੱਛ ਭੇਦ ਨਹੀਂ, ਗੁਰੂ ਅਰਜਨ ਪ੍ਰਤੱਖ ਹਰ, ਪ੍ਰਤੱਖ ਹਰੀ ਨੇ ਸ੍ਰੀ ਸੁਖਮਨੀ ਸਾਹਿਬ ਉਚਾਰਨ ਕੀਤਾ। ਜਦ ਮਹਾਰਾਜ ਦੇ ਚਰਨਾਂ 'ਚ ਪਹੁੰਚੇ, ਬੇਨਤੀ ਕੀਤੀ, ਮੈਨੂੰ ਜਲੋਧਰ ਦੀ ਬਿਮਾਰੀ ਹੈ, ਇਹ ਦੇਖੋ ਹੁਕਮੀ ਹੋ ਗਏ ਨੇ, ਆਕਾਰ ਵਿੱਚ ਗੱਲ ਆਉਣੀ ਹੈ ਸਾਰੀ, ਆਕਾਰ ਵਿੱਚ ਸਿੱਖ ਮਿਲਿਆ ਹੈ, ਆਕਾਰ ਵਿੱਚ ਬਾਣੀ ਮਿਲੀ ਹੈ, ਆਕਾਰ ਰੂਪ ਵਿੱਚ ਨਿਰੰਕਾਰ ਮਿਲੇ ਨੇ ਗੁਰੂ ਅਰਜਨ ਦੇਵ ਜੀ। ਅੱਗੇ ਉਹ ਕਹਿਣ ਲੱਗੇ ਗੁਰੂ ਅਰਜਨ ਦੇਵ ਜੀ, ਕਹਿੰਦੇ ਸਾਨੂੰ ਤਾਂ ਪਤਾ ਨਹੀਂ ਆਇਆ, ਇੱਕ ਬਾਬਾ ਬੁੱਢਾ ਸਾਡੇ ਕੋਲੇ, ਇਹਨੂੰ ਮਿਲ ਲਓ, ਇਹਨੂੰ ਪੁੱਛ ਲਓ ਜੇ ਠੀਕ ਕਰਦਾ। ਉਹ ਬਾਬਾ ਬੁੱਢਾ ਜੀ ਰੁੱਖ ਭੰਜਣੀ ਬੇਰੀ ਕੋਲੋਂ ਟੋਕਰੇ ਕੱਢ ਰਹੇ ਸੀ, ਉਸ ਵਕਤ ਮਿੱਟੀ ਦੀ ਸੇਵਾ ਚੱਲ ਰਹੀ ਸੀ। ਵਜ਼ੀਰ ਖਾਂ ਜਾ ਕੇ ਕਹਿਣ ਲੱਗਿਆ, ਮੈਨੂੰ ਜੀ ਮਹਾਰਾਜ ਨੇ ਭੇਜਿਆ, ਮੈਨੂੰ ਜੀ ਪੇਟ ਵਿੱਚ, ਹਾਲੇ ਅੱਧੀ ਕੀ ਗੱਲ ਕੀਤੀ, ਬਾਬਾ ਜੀ ਦੇ ਸਿਰ ਤੇ ਟੋਕਰਾ ਚੱਕਿਆ ਸੀ ਮਿੱਟੀ ਦਾ, ਮਿੱਟੀ ਦਾ ਭਰਿਆ ਭਰਾ ਟੋਕਰਾ ਉਹਦੇ ਪੇਟ ਤੇ ਮਾਰ ਕੇ ਕਹਿੰਦੇ ਭਾਜਾ ਇੱਥੋਂ ਮੈਂ ਕਿਤੇ ਠੀਕ ਕਰਦਾ ਫਿਰਦਾ ਦੁਨੀਆਂ ਨੂੰ। ਉਹ ਜਿਉਂ ਹੀ ਟੋਕਰਾ ਮਾਰਿਆ ਪੇਟ ਦਾ ਸਾਰਾ ਪਾਣੀ ਨਿਕਲ ਗਿਆ। ਬੜਾ ਆਰਾਮ ਮਹਿਸੂਸ ਕੀਤਾ। ਕਹਿਣ ਲੱਗੇ ਜੀ ਮੈਂ ਤਾਂ ਠੀਕ ਹੋ ਗਿਆ। ਬਾਬਾ ਜੀ ਕਹਿੰਦੇ ਉਹ ਮੈਂ ਕਾਹਨੂੰ ਠੀਕ ਕੀਤਾ, ਉਹੀ ਠੀਕ ਕਰਨ ਵਾਲੇ ਆ, ਉਹਨਾਂ ਨੇ ਆਪ ਹੀ ਠੀਕ ਕੀਤਾ ਤੈਨੂੰ। ਫਿਰ ਆਪਣੇ ਪਿਆਰਿਆਂ ਨੂੰ ਵਡਿਆਈ ਦੇ ਦਿੰਦੇ ਨੇ ਵੀ ਉਹਨੇ ਠੀਕ ਕੀਤਾ। ਸੋ ਇਸ ਕਰਕੇ ਗੁਰਬਾਣੀ ਹੈ, ਗੁਰਸਿੱਖ ਦਾ ਮਿਲਾਪ ਹੈ। ਗੁਰਸਿੱਖ ਆਕਾਰ ਵਿੱਚ ਪਰਮੇਸ਼ਰ ਮਿਲਦਾ, ਸੰਗਤ ਦਾ ਆਕਾਰ ਹੈ ਪਰਮੇਸ਼ਰ ਮਿਲਦਾ, ਸਤਿਗੁਰੂ ਮਹਾਰਾਜ ਮਿਲਦੇ ਹਨ ਤਾਂ ਗੁਰਸਿੱਖ ਦੇ ਦੁੱਖ ਦੂਰ ਹੁੰਦੇ ਹਨ। ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਨਾ ਨੂੰ ਜਿਹੜੇ ਹੁਕਮੀ ਹੁਕਮ ਨੂੰ ਮੰਨਣ ਵਾਲੇ ਨੇ, ਬ੍ਰਹਮ ਗਿਆਨੀ ਨੇ, ਉਹ ਆਪਣੇ ਹੁਕਮ ਦੇ ਅੰਦਰ ਬਖਸ਼ਿਸ਼ਾਂ ਕਰਦੇ ਨੇ ਬ੍ਰਹਮ ਵਿਦਿਆ ਦੀਆਂ। ਜੇ ਕੋਈ ਮਿਲ ਜਾਏ ਉਹਨਾਂ ਨੂੰ ਗੁਰਸਿੱਖ ਬ੍ਰਹਮ ਵਿਦਿਆ ਦੇ ਦਿੰਦੇ ਨੇ। ਬ੍ਰਹਮ ਗਿਆਨੀ ਕੋਲ ਇਹੀ ਵੱਡੀ ਚੀਜ਼ ਹੁੰਦੀ ਹੈ। ਜਾਂ ਆਪਣੇ ਹੁਕਮ ਦੇ ਵਿੱਚ ਹੁਕਮੀ ਜਦੋਂ ਆਪਣੇ ਬੰਦਿਆਂ ਨੂੰ ਭੇਜਦਾ ਹੈ ਤਾਂ ਨਾਮ ਦੀ ਦਾਤ ਬਖਸ਼ਿਸ਼ ਕਰਦੇ ਨੇ, ਸਤਿਗੁਰੂ ਮਹਾਰਾਜ ਦੀ ਕਿਰਪਾ ਹੋ ਜਾਂਦੀ, ਉਹਨਾਂ ਦੀ ਬਖਸ਼ਿਸ਼ ਹੁੰਦੀ ਉਹਨਾਂ ਦੇ ਉੱਤੇ। ਕਿਉਂਕਿ ਆਮ ਆਪਾਂ ਕਿਸੇ ਵੱਡੇ ਬੰਦੇ ਨੂੰ ਮਿਲਾਂਗੇ ਉਹਦੇ ਕੋਲ ਸੰਸਾਰੀ ਕੰਮ ਲੈ ਸਕਦੇ ਹਾਂ, ਪਰ ਜਦੋਂ ਕਿਸੇ ਸੰਪੂਰਨਤਾ ਵਾਲੇ ਨੂੰ ਮਿਲਦੇ ਹਾਂ ਉਦੋਂ ਉਹਦੇ ਕੋਲ ਬਹੁਤ ਵੱਡੀ ਦਾਤ ਮਿਲ ਜਾਂਦੀ। ਸੁਭਾਵਕ ਤੁਰੇ ਜਾਂਦੇ, ਕੋਈ ਸੁੱਤੇ ਸਿੱਧੇ ਬਚਨ ਕਰ ਜਾਂਦੇ ਨੇ, ਉਹਨਾਂ ਦਾ ਕਿਹਾ ਹੋਇਆ ਲੋਕ ਅਤੇ ਪਰਲੋਕ ਵਿੱਚ ਬਿਲਕੁਲ ਪੂਰਾ ਹੋ ਜਾਂਦਾ। ਉਹਨਾਂ ਦੀ ਸੰਗਤ ਕਰਨ ਦਾ ਇਹ ਭਾਵ ਹੋ ਜਾਂਦਾ, ਰੱਬ ਦੇ ਪਿਆਰੇ ਬਖਸ਼ਿਸ਼ਾਂ ਕਰ ਦਿੰਦੇ ਨੇ ਤੁਰਿਆਂ ਜਾਂਦਿਆਂ ਉੱਤੇ, ਤੁਰੇ ਤੁਰੇ ਜਾਂਦੇ ਕਿਰਪਾ ਕਰਦੇ ਜੀਵਾਂ ਦੇ ਉੱਤੇ। ਸਵਿਕਨਾ ਦੇ ਵਿੱਚ ਹੁਕਮੀ ਜਿਹੜੇ ਹੁਕਮ ਨੂੰ ਮੰਨਣ ਵਾਲੇ ਨੇ ਤੁਰੇ ਜਾਂਦੇ ਨੇ ਬੰਨਲੇ ਰੱਸੇ ਨਾਲ ਹੁਕਮੀ ਬੰਦੇ ਨੂੰ, ਕੀ ਨੇ ਰਾਹ ਵਿੱਚ ਲੁੱਟਣ ਵਾਲੇ ਨੇ। ਕਹਿਣ ਲੱਗੇ ਭਾਈ ਇੰਨਾ ਲੁੱਟਦਾ ਮਾਰਦਾ ਬੰਦੇ ਇਹ ਤੇਰੇ ਕੰਮ ਵੀ ਆਉਂਦੇ ਕਿਸੇ, ਇਹ ਪਰਲੋਕ ਵਿੱਚ ਲੇਖਾ ਹੁੰਦਾ, ਫਿਰ ਇਹ ਜਿਨ੍ਹਾਂ ਵਾਸਤੇ ਲੁੱਟ ਕੇ ਜਾਣਾ ਉਹ ਕੰਮ ਵੀ ਆਉਣਗੇ। ਕਹਿੰਦੇ ਜੀ ਮੈਂ ਪੁੱਛ ਕੇ ਆਉਣਾ, ਜਾ ਕੇ ਉਹਨਾਂ ਨੂੰ ਰੱਸੇ ਨਾਲ ਬੰਨ ਕੇ ਮਹਾਤਮਾ ਨੂੰ ਘਰੇ ਜਾ ਕੇ ਪੁੱਛਿਆ, ਪਿਤਾ ਜੀ ਪਰਲੋਕ ਵਿੱਚ ਤੁਸੀਂ ਮੇਰਾ ਸਾਥ ਦਿਓਗੇ? ਕਹਿੰਦੇ ਮੈਂ ਤਾਂ ਤੇਰੇ ਨਾਲ ਪਹਿਲਾਂ ਹੀ ਚਲੇ ਜਾਣਾ, ਨਾਲੇ ਮੈਂ ਕਿਉਂ ਸਾਥ ਦੇਵਾਂ ਤੇਰਾ, ਮੈਂ ਤੈਨੂੰ ਪਾਲਿਆ ਪਰੋਸਿਆ ਵੱਡਾ ਕੀਤਾ। ਮਾਤਾ ਕਹਿੰਦੀ ਮੈਂ ਵੀ ਨਹੀਂ ਸਾਥ ਦੇਣਾ, ਪਤਨੀ ਕਹਿੰਦੀ ਮੈਂ ਕੀ ਕਰਾਂ ਜਿੱਥੋਂ ਮਰਜ਼ੀ ਲਿਆਓ, ਮੈਂ ਕਿਹੜਾ ਤੁਹਾਨੂੰ ਕਿਹਾ ਗੁਨਾਹ ਕਰੋ। ਜਦੋਂ ਪਰਿਵਾਰ ਦਾ ਕੋਈ ਮੈਂਬਰ ਮੰਨੇ ਹੀ ਨਹੀਂ ਤਾਂ ਮਨ ਨੂੰ ਬੜੀ ਸੱਟ ਵੱਜੀ, ਮੈਂ ਐਵੇਂ ਬੰਦੇ ਮਾਰਦਾ ਫਿਰਦਾ, ਐਵੇਂ ਲੁੱਟਾਂ ਖੁੱਟਾਂ ਕਰਦਾ ਫਿਰਦਾ, ਜਦ ਤੁਸੀਂ ਮੇਰਾ ਪਰਲੋਕ ਕਿਸੇ ਨੇ ਸਾਥ ਨਹੀਂ ਦੇਣਾ। ਵਾਪਸ ਆ ਕੇ ਮਹਾਤਮਾ ਨੂੰ ਕਹਿਣ ਲੱਗੇ ਮੈਂ ਨਹੀਂ ਕਰਦਾ ਇਹੋ ਜਿਹੇ ਕੰਮ। ਕਹਿੰਦੇ ਕਿਉਂ? ਉਹ ਮੇਰਾ ਸਾਥ ਦੇਣ ਨੂੰ ਕੋਈ ਤਿਆਰ ਹੀ ਨਹੀਂ ਪਰਲੋਕ ਵਿੱਚ। ਮਹਾਤਮਾ ਕਹਿੰਦੇ ਫਿਰ ਜਦ ਤੇਰਾ ਕੋਈ ਸਾਥ ਨਹੀਂ ਦਿੰਦਾ ਪਰਲੋਕ ਦੇ ਵਿੱਚ, ਇੱਥੇ ਹੀ ਮੁੱਕਰੀ ਜਾਂਦੇ ਨੇ, ਤਾਂ ਤੂੰ ਇਹਨਾਂ ਲਈ ਬੰਦਾ ਮਾਰ ਦਿੰਦਾ, ਇਹਨਾਂ ਵਾਸਤੇ ਏਡੇ ਵੱਡੇ ਗੁਨਾਹ ਕਰਦਾ, ਤਾਂ ਤੈਨੂੰ ਇਹ ਗੁਨਾਹ ਨਹੀਂ ਕਰਨੇ ਚਾਹੀਦੇ। ਕਹਿਣ ਲੱਗੇ ਸੱਤ ਵਚਨ, ਫਿਰ ਮੈਂ ਕੀ ਕਰਾਂ? ਕਹਿੰਦੇ ਤੂੰ ਇੱਥੇ ਬਹਿ ਕੇ ਰਾਮ ਰਾਮ ਜਪਿਆ ਕਰ। ਦਿੱਤਾ ਤਾਂ ਉਲਟਾ ਜਾਪ ਹੀ ਸੀ ਮਰਾ ਮਰਾ ਦਾ, ਉਹ ਉਲਟ ਕੇ ਰਾਮ ਰਾਮ ਬਣ ਗਿਆ। ਸੋ ਇਸ ਕਰਕੇ ਉਹ ਰਾਮ 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 ਜਪਦਿਆਂ ਜਪਦਿਆਂ ਇੱਕ ਬ੍ਰਹਮ ਗਿਆਨ ਤੱਕ ਅਵਸਥਾ ਚਲੀ ਗਈ, ਬ੍ਰਹਮ ਗਿਆਨੀ ਬਣ ਗਏ। 10,000 ਵਰ੍ਹਾ ਪਹਿਲਾਂ ਹੀ ਰਮਾਇਣ ਲਿਖ ਦਿੱਤੀ ਉਹਨਾਂ ਨੇ। ਸੋ ਇਸ ਕਰਕੇ ਐਸੇ ਮਹਾਨ ਪੁਰਸ਼ ਕਾਹਦੇ ਨਾਲ ਬਣੇ ਨੇ? ਜੇ ਉਹਨਾਂ ਨੂੰ ਅੱਗੋਂ ਪਹਿਲਾਂ ਕੋਈ ਮਹਾਤਮਾ ਮਿਲਿਆ, ਜੇ ਉਹਨਾਂ ਨੂੰ ਕਿਸੇ ਨੇ ਨਾਮ ਜਪਣ ਲਾਇਆ, ਤਾਂ ਸਤਿਗੁਰੂ ਮਹਾਰਾਜ ਕਹਿੰਦੇ ਇੱਕਨਾਂ ਦੇ ਉੱਤੇ ਹੁਕਮ ਵਿੱਚ ਬਖਸ਼ਿਸ਼ ਹੁੰਦੀ ਹੈ, ਤੇ ਇੱਕ ਜਿਹੜੇ ਨੇ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਦੇ ਹੁਕਮ ਵਿੱਚ ਨੀਚ ਪੁਰਸ਼ ਉੱਤਮ ਬਣ ਜਾਂਦੇ ਨੇ, ਦੁਖੀ ਨੂੰ ਸੁਖੀ ਬਣਾ ਦਿੰਦੇ ਨੇ। ਜਿਵੇਂ ਭਾਈ ਪ੍ਰਾਣਾ ਜੀ ਹੋਏ ਨੇ ਪੰਜਵੇਂ ਪਾਤਸ਼ਾਹ ਵੇਲੇ, ਜਦ ਮਹਾਰਾਜ ਦੀ ਸ਼ਹੀਦੀ ਹੋਈ ਹੈ ਨਾਲ ਹੀ ਸੀਗੇ ਇਹ, ਫਿਰ ਛੇਵੇਂ ਪਾਤਸ਼ਾਹ ਵੇਲੇ ਨਾਲ ਰਹੇ ਨੇ। ਜਦ ਮਹਾਰਾਜ ਨੇ ਇਹਨਾਂ ਨੂੰ ਕਹਿਤਾ ਹੁਣ ਤੁਸੀਂ ਇਉਂ ਕਰੋ ਆਪਣੇ ਪਿੰਡ ਜਾ ਕੇ ਨਾ ਪ੍ਰਚਾਰ ਕਰੋ, ਸਿੱਖੀ ਦਾ ਆਨੰਦ ਲਓ। ਭਾਈ ਪ੍ਰਾਣਾ ਜੀ ਆਪਣੇ ਪਿੰਡ ਵਿੱਚ ਸਮਾਧੀ ਲਾ ਕੇ ਬੈਠਿਆ ਕਰਦੇ, بار بار اتوں یہ جا لکھو نامے دھاڑوی سی جڑا بعد بھائی لکھو بنیا یہ جے کام کرتا ہوں پٹھے جے پہلا یہ کرنا آدھے جانے لوگوں راہ چ لٹ لینا جنگل دے وچ ایک باری بھائی پرانا جی سمادھی چ بیٹھے سی یہ آ کے متھا ٹیک کے مان ہی مان ارداس کر کے کہنا ہے گرسکھ ہے سنت مہاپرش ہو جی اج مینو لٹ دا مال مل جائے نا چنگا ادھی بیٹا تھوں دیا گا ادھی آپ رکھا گا چپ چپیتے سکھ کے چلیا گیا جنگل وچ گیا تو ویاہ دا میل جانا سی بندے بہت اگے لانگے تے مائیاں رستہ بھل گیا بھول گیا رستہ تے انہیں دکھا کے برچا جا انہوں سارا سامان لٹ لیا انہوں کا اتوں تک بھی کپڑے بھی لہا لے سارے کہنا یہ بھی بری دے کپڑے بھی سارے اتار دو لہا کے لٹ کے لیا کے ادھا مال جدوں مہاپرشاں دے اگے رکھیا ادوں اکھاں کھول کے بیٹھے کہنے یہ کی ہے کہنے اے جی میں سکھنا سوکھ کے گیا سی لٹن کا سامان ہے لٹ کے لیا تھوڑی سکھنا بڑی چھیتی پوری ہوئی مہاپرشو بڑا گسا آیا بابا پرانا جی نو کہندے ہوئے جے میری سکھنا پوری ہوں دی ہے میرا سراپ بھی بڑا پورا ہوں پھر تو نرکا نو بھی تینوں بھیج داں گا میں دیکھ لا کہنے مہاراج کی گل ہوگی کہنے تم اے جے گلت پٹھے کام کردا جا موڑ کے آ کپڑے پھر ڈر گیا بہت زیادہ پھر سارے کپڑے لیڑے گہنے موڑ کے آیا واپس نال راہ دکھا کے آیا پھر بھائی پرانے کول آیا کہنا مہاراج میرے تے کرپا کرو مینوں اپنا چیلا بنا لو بھائی پرانا جی کہنے میرا چیلا تو تو کاہدا بننا چل تینوں سری امرتسر صاحب لے کے چلنا سوگرو ارجن دیو مہاراج دا گرسکھ بن پھر مہاراج دی حضوری چ لیائے بھائی لکھو نوں لیا کے پھر مہاراج سچے پاتشاہ نے بڑا اپدیش دتا ستگرو نے ہی حکم کیتا سی کہنے اکی پاٹھ جب جی صاحب دے بھائی لکھو روز کریا کر تاں تیرے پچھلے گناہ بھی مٹ جان گے تے آن والے سمے چ بھی کرپا ہو جائے گی سو اس کر کے اے وہی بھائی لکھو ہے جنہیں بھائی بدھ نو کہا سی تیرا آوا کچا رہے گا اے دیکھو مہاراج دی کرپا ایک نہ حکمی بخشیش حکمی بندیاں دے نال ملنے کر کے ایک نہ تے کرپا ہو جاندی ہے ایک حکمی سدا پوائی ہے ایک حکمی بندیاں دے نال مل کے بچن نہ من سکے دھن گرو نانک دیو مہاراج نرنکار آکار جی جدوں گئے جا کے دروازہ کھڑکایا ست کرتار دا واجہ دتا دروازہ کھولیا آؤ سنت جی مہاتما جی آؤ کہنے بھائی جرا ملنا سی موڑے کھتری نو ملنا موڑے نو کہنے مہاراج وہ تو کم گیا ہے مہاراج کہنے ساسی نال نہیں لے کے جاندے سانو تھوڑا جا کم ہے اسی ملنا کہنے جی وہ تو گئے ہوئے نے ہے نہیں گے گھر یہ دروازہ لا لیا پھر مہاراج کہنے مردانے دروازہ کھڑکایا نے مر جانا ہوں دروازہ کھڑکایا پھر کھولیا پھر اگے جھڑک کے بول سنو ایک بار کہا بھی نہیں ہے گے گھر نرنکار آکار سامنے کھڑا پر لوکاں نوں پچھان نہیں آئی کہنے چنگا جے نہیں ہے گا تے پھر ہے ہی نہیں گا وہ نہیں ہے گا ہن پھر کالا ناگ لڑ گیا گیرے چ لکیا بیٹھا پاتھیاں چ پھر چک کے لے گئے مہاراج کول پہنچ تا گئے لے کے پر انتم سواس اتھے جا کے نکل گئے گھر والی بہت رووے سو اس وقت پھر جا کے کہن لگیا میرا بھلا اخیرلے سواساں تے جا کے بچن کیتا غلطی ہو گئی مہاراج مینوں بخش لو مہاراج کہن لگے ہن تاں دسویں جامے چ بخشاں گے جا کے یہ تو حکمی سدا پبھائی ہے کیوں گیڑے کھوا دیندے نے برہم گیانی بھی اسی گیڑے کھوا دیندے نے راجہ جنک مہاپرش برہم گیانی ہوئے نے ترونجواں جنک ہویا جڑا سیتا دا پتا تو اس وقت یہ بہت اچھے مہاپرش ہوئے نے اپنے سمے چ جو ترے جانے جا رہے سن ایک بار تو سمندر دے وچ ایک بندہ کھڑ کے گل گل پانی چ تپسیا کر رہا کہنے بھائی باہر آ جا تپسیا تیری پوری ہوگی وہ بندہ کہنے لگیا نہیں میں بارہ سال دی ارداس ہے میری میں باہر نہیں آنا ہلے گیارہ ہوئے نے جنک جی کہن لگے ایک سال دی تپسیا دا پھل میں تینوں دے دینا آپ پہ 12 ہو گئے؟ کہنا نا جی میں تو 12 ہی پورے کرنے ہیں. کہنے جدو میں کہنا تین باہر آ جا بھی تیری تپسیا پوری ہوگی پھر وہی گل. نا جی میں نہیں باہر آنا. کہنے چنگا پھر پانی کا ہی مگر مچھ بن جا پانی جی رہ تو سراپ ہو.
اکال پورکھی تین بخشن گے جد کل یوگ گرو نانک دے روپ چاہن گے نا ادو تو بخشا جائے گا جا کے. ایک حکمی سدا پوائی ہے وہ جیوں پانی چ گھومن لگیا لے کے تریتے تو کل یوگ تک پانی کا مچھ جد مارا لنکا نو گئے نے تو رستے وچ کی ہویا ایک جگہ دھرتی جی آ گئی ترن لگ پیو تے مردانہ کہنا مارا دھرتی آ گئی. کہنے کانوں مردانے ہونے پتا لگ جانا تینوں. جد مگر مچھ دے منہ کول چلے گئے ترتے ترتے بہت لمبا مگر مچھ سی وہ کئی میل لمبے ہوندے نے کئی مگر مچھ جڑے گہرے سمندراں دے مگر مچھ نے. ڈر گیا مہاراج یہ تو مگر مچھ کھا جائے گا. کہنے نہیں مردانے یہ کر کے اس رستے آنا پیا آپ یہ بچارا تریتے دا ایتھے پیا ہے پانی دے وچ. سو اس وقت جدو مہاراج نے چرن پائے وہ سر دے اوپر پہنچ گئے مگر مچھ کی سرتی پرانی کھل گئی. پھر آواز بندیا منگ دے کے کہندا بخش لو مہاراج ہوں مینوں بخش لو میں بہت رہ لیا پانی وچ. گرو نانک دیو جی کہن لگے 8 پہر تیرے باقی نے بھائی ہوں شریر چھڈن چ تے 8 پہر اسی تیرے اتے ہی چونکڑا لا کے بیٹھے رہاں گے تے تو 8 پہر تک ہوں آکھی چل واہے گرو واہے گرو واہے گرو واہے گرو واہے گرو. 8 پہر جاپ کرایا گرو نانک دیو جی نے. جدو این انتم سما آ گیا ستگرو مہاراج کہنے لے بھائی ہوں توں سیدھا سچ کھان چلے جائے گا کیونکہ گرو نانک نو توں گرو تاریا گرمنتر جپیا اس کر کے جہے حکم دے وچ نہیں نہ چل دے انہاں نو مہاراج پھر کہندے نے پوانٹنیاں کھانیاں پینی گھومنا پینا بھٹکنا پینا 84 دے گیڑے وچ. ایک نہ اتنے ہور پرکار دی کرپا کردے نے ایک نہ حکمی بخشیس ایک حکمی سدا پوائی ہے پواؤنا پاو گھما لینا. ایک نہ اتنے کرپا کر کے سنسار والوں ماڑے کماں والوں جویں بھائی بیدی چند نو بھائی عدلی نے گھما لیا. سارے نو ساکھی دا پتہ ہی ہے بھائی بیدی چند مجھا گاواں دیاں چوری کر کے لیا رہے سی. بھائی عدلی نے اپنے شکتی نال ہی بدل دتیاں سی ساریاں. بھائی بیدی چند چرنی پی گیا میری جان بچاؤ تو بھائی بیدی چند کی بدھی نو ہی گھما دتا انہوں نے. کہنے جے چوریاں چھڈیں گا سمرن کرن لگیں گا تاں اسی تینوں بچاواں گے. اس وقت گرمکھاں نے کرپا کیتی بھائی عدلی نے بھائی بیدی چند نو بچایا تو وہ برتی نو گھما دتا. پھر گرو ارجن دیو دے چرنا چاہے متھا ٹیکیا نام دیاں داتاں پراپت ہوئیاں تاں کڈے وڈے مہان سیوک بنے. حکم ہے اندر سب کو جڑے برہم گیانی مہاپرش ہوندے نے انہاں دے حکم وچ ہی سارا کچھ ہوندا. جیویں سنت بابا سندر سنگھ جی خالصا کتھا کردے سی 4 گھنٹے کتھا کردے رہے کوئی ہلیا ہی نہیں. یہ بوپار آئے پنڈ دی گل ہے. جب نہ ہلیا تا اینی سنگت سی تل سٹن نو تھاں نہیں سی. بعد وچ کئی کہن جی تسی اج اینا سماں لا تا کوئی بولیا تک نہیں. مہاپرش کہندے برہم گیان پائی جدوں ہو جاندا نا ਉਦੋਂ ਬ੍ਰਹਮ ਗਿਆਨੀ ਦੀ ਮੁੱਠੀ ਵਿੱਚ ਹੀ ਹੁੰਦਾ ਮਨ ਸਾਰਿਆਂ ਦਾ. ਜਿੱਧਰ ਨੂੰ ਮਰਜ਼ੀ ਪ੍ਰੇਰ ਦਈਏ ਅਸੀਂ ਜਿੱਧਰ ਨੂੰ ਮਰਜ਼ੀ ਘੁਮਾ ਦਈਏ ਜਿਹਨੂੰ ਮਰਜ਼ੀ ਘੁਮਾ ਦਈਏ ਕਿ ਇੰਨੀ ਸ਼ਕਤੀ ਹੋ ਜਾਂਦੀ ਇੰਨੀ ਪਾਵਰ ਦੇ ਮਾਲਕ ਹੋ ਜਾਂਦੇ ਨੇ ਕਿ ਉਹਨਾਂ ਦੇ ਅੰਦਰ ਹਉਮੈ ਤਾਂ ਰਹਿੰਦੀ ਨਹੀਂ. ਹਉਮੈ ਜਿੱਥੇ ਨਹੀਂ ਉੱਥੇ ਪਰਮੇਸ਼ਰ ਆਪ ਹੈ. ਇਸ ਕਰਕੇ ਉਹਨਾਂ ਦੇ ਹੁਕਮ ਦੇ ਅੰਦਰ ਸਾਰੀ ਸ੍ਰਿਸ਼ਟੀ ਹੋ ਜਾਂਦੀ ਹੈ. ਬਾਹਰ ਹੁਕਮ ਨਾ ਕੋਏ ਉਹਨਾਂ ਦੇ ਹੁਕਮ ਤੋਂ ਬਾਹਰ 84 ਲੱਖ ਜੂਨ ਦੇਵਤੇ ਕੀ ਦੈਂਤ ਕੀ ਸਾਰੇ ਜਾਣੇ ਉਹਨਾਂ ਦੇ ਹੁਕਮ ਦੇ ਵਿੱਚ ਹੋ ਜਾਂਦੇ ਨੇ. ਜਿਹੜੀਆਂ ਉਹਨਾਂ ਦੀਆਂ ਇੰਦਰੀਆਂ ਨੇ ਇਹ ਵੀ ਉਹਨਾਂ ਦੇ ਹੁਕਮ ਵਿੱਚ ਹੁੰਦੀਆਂ ਨੇ. ਹੁਣ ਆਪਣੀਆਂ ਅੱਖਾਂ ਆਪਣੇ ਹੁਕਮ ਵਿੱਚ ਨਹੀਂ ਹੈਗੀਆਂ. ਆਪਾਂ ਆਪਣੀਆਂ ਅੱਖਾਂ ਨੂੰ ਰੋਕ ਨਹੀਂ ਸਕਦੇ, ਕੰਨਾਂ ਨੂੰ ਨਹੀਂ ਰੋਕ ਸਕਦੇ, ਜ਼ੁਬਾਨ ਨੂੰ ਨਹੀਂ ਰੋਕ ਸਕਦੇ, ਮਨ ਨੂੰ ਨਹੀਂ ਰੋਕ ਸਕਦੇ. ਆਪਣੇ ਤੋਂ ਬਾਹਰੇ ਆਕੀ ਹੋਏ ਬੈਠੇ ਸਾਰੇ ਜਾਣੇ ਜਿੱਥੇ ਜੀ ਕਰਦਾ ਚਲੇ ਜਾਂਦੇ ਨੇ, ਜੋ ਜੀ ਕਰਦਾ ਸਵਾਦ ਲੈਂਦੇ ਨੇ. ਬੜਾ ਰੋਕਦੇ ਆ ਮਨ ਨੂੰ ਵੀ ਬਾਣੀ ਸੁਣ, ਫਿਰ ਵੀ ਬਾਹਰ ਦੌੜਦਾ. ਪਰ ਜਿਹੜਾ ਬ੍ਰਹਮ ਗਿਆਨੀ ਬਣ ਜਾਂਦਾ ਜਿਹਦੇ ਉੱਤੇ ਕਿਰਪਾ ਹੋ ਜਾਂਦੀ ਹੈ ਗੁਰੂ ਅਰਜਨ ਦੇਵ ਮਹਾਰਾਜ ਦੀ, ਗੁਰੂ ਨਾਨਕ ਦੇਵ ਜੀ ਦੀ। ਉਹ ਜਿਹੜੇ ਬ੍ਰਹਮ ਗਿਆਨੀ ਨੇ ਉਹਨਾਂ ਦਾ ਮਨ ਕਿਤੇ ਨਹੀਂ ਜਾਂਦਾ ਨਾ ਆਉਂਦਾ, ਸਾਰੀਆਂ ਇੰਦਰੀਆਂ ਪ੍ਰਾਣ ਮਨ ਹਰੇਕ ਚੀਜ਼ ਉਹਨਾਂ ਦੇ ਹੁਕਮ ਦੇ ਅੰਦਰ ਹੋ ਜਾਂਦੀ ਹੈ। ਜਿੱਤ ਲਾਈਆਂ ਤਿੱਤ ਲੱਗਦੀਆਂ ਨੇ ਖਿੰਜੋ ਤਾੜਾ, ਖਿੰਜੋ ਤਾੜਾ ਨਹੀਂ ਹੁੰਦਾ ਆਪਣਾ, ਤਾਂ ਖਿੰਜੋ ਤਾੜਾ ਹੀ ਚੱਲਦਾ ਰਹਿੰਦਾ ਵੀ ਮੈਂ ਉੱਧਰ ਦੇਖਣਾ ਨਹੀਂ, ਫਿਰ ਅੱਖਾਂ ਦੇਖਦੀਆਂ ਨੇ, ਮੈਂ ਉਹ ਖਾਣਾ ਨਹੀਂ, ਫਿਰ ਖਾਣ ਲੱਗ ਜਾਂਦੇ। ਨਾਨਕ ਹੁਕਮ ਹੈ ਜੇ ਬੁੱਝੈ, ਬੁੱਝੈ ਪਾਠ ਹੈ, ਬੁੱਝੈ ਮੋਮਬੱਤੀ ਬੁੱਝਦੀ ਹੈ, ਬਿਜਲੀ ਬੁੱਝਦੀ ਹੈ, ਬੱਲਬ ਬੁੱਝ ਗਿਆ, ਤ੍ਰਿਸ਼ਨਾ ਬੁੱਝਦੀ ਹੈ, ਇਹ ਬੁੱਝਣ ਵਾਲੀਆਂ ਚੀਜ਼ਾਂ ਜਿੱਥੇ ਆਉਣਗੀਆਂ ਉੱਥੇ ਪੋਲਾ ਅੱਖਰ ਹੈ ਬੁੱਝ, ਬੁੱਝ ਗਿਆ। ਜਿੱਥੇ ਬੁੱਝੈ ਸਮਝਣ ਦਾ ਵਾਚਕ ਹੈ ਤਾਂ ਉੱਥੇ ਆਪਾਂ ਨੇ ਬੁੱਝੈ, ਤਾਂ ਝੱਜੇ ਦੇ ਉੱਤੇ ਬੱਬੇ ਤੇ ਅਧਕ ਲਾ ਕੇ ਬੁੱਝੈ। ਨਾਨਕ ਹੁਕਮ ਹੈ ਜੇ ਬੁੱਝੈ, ਜੇ ਕੋਈ ਹੁਕਮ ਨੂੰ ਸਮਝ ਲਵੇ, ਜੇ ਕੋਈ ਬੁੱਝ ਲਵੇ, ਜੇ ਕੋਈ ਇਸ ਹੁਕਮ ਨੂੰ ਇਉਂ ਬੁੱਝ ਲਵੇ ਕਿ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ